Vamos! सब ते पूजा रहने दिन ਕਿਆ ਕਹੀਏ ਮਨ ਮੈਂ ਭੂਮਾ ਠਾਕੁਰ ਮੈਂ ਠੁਕਰਾਈ ਤੇਰੀ ਓ ਮਨ ਸਿਰ ਕੋ ਮਾਂ ਪਿਤਾ ਮੇਰੋ ਵਡੋ ਤਨੀ ਅਗਮਾ ਪਿਤਾ ਮੇਰੋ ਵਡੋ ਤਨੀ ਅਗਮਾ ਉਸ ਕਰਨ ਕਰੀ ਜੇ ਕਰਦੇ
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਮੁੱਲ ਸ਼ਬਦ ਭੰਡਾਰ ਵਿੱਚੋਂ ਇਹ ਸ਼ਬਦ ਆਸਾ ਮਹੱਲਾ ਪੰਜਵਾਂ ਦੁੱਪ ਦੇ ਸਫ਼ਾ 404 ਉੱਤੇ ਦਰਜ ਹੈ, ਜਿਸ ਦੀ ਟੇਕ ਦੀ ਪੰਕਤੀ ਪੁਨਾ ਪੁਨਾ ਗਾਇਨ ਹੋਈ ਹੈ ਅਤੇ ਆਪ ਸਬਸ ਨੇ ਪਿਆਰ ਸਹਿਤ ਸਰਵਣ ਕੀਤੀ ਹੈ। ਹਮਰਾ ਠਾਕੁਰ ਸਭ ਤੋਂ ਉੱਚਾ ਰਹਿਣ ਦਿਨ ਤਿਸ ਗਾਵੋ ਰੇ। ਗੁਰੂ ਦੀ ਕਿਰਪਾ ਨਾਲ ਉਹਦੀ ਲਗਾਤਾਰੀ ਯਾਦ, ਮਤਵਾਤਰ ਚੇਤਾ, ਮੁਸਲਸਲ ਸਿਮਰਨ ਮੇਰੇ ਹਿਰਦੇ ਅੰਦਰ ਵਸ ਗਿਆ ਹੈ ਅਤੇ ਹੁਣ ਮੈਂ ਜਦੋਂ ਜੋ ਵੀ ਜਿੰਨਾ ਵੀ ਚਾਹੁੰਦਾ ਹਾਂ ਉਸਦੀ ਬਾਰਗਾਹ ਤੋਂ ਉਸਦੇ ਅਮੁੱਕ ਅਤੇ ਅਤੁੱਲ ਭੰਡਾਰੇ ਵਿੱਚੋਂ ਲੈ ਲੈਂਦਾ। ਗੁਰਪ੍ਰਸਾਦ ਮੇਰੇ ਮਨ ਵਸਿਆ, ਗੁਰਪ੍ਰਸਾਦ ਮੇਰੇ ਮਨ ਵਸਿਆ, ਜੋ ਮੰਗੋ ਸੋ ਪਾਵੋ ਰੇ। ਕਿਸੇ ਨਿਸ਼ਚੇ ਉੱਤੇ ਜੰਮੀ ਹੋਈ ਆਤਮਾ, ਕੇਂਦਰਿਤ ਹੋਈ ਹੋਈ ਸੁਰਤ ਨੇ ਵਿਸਮਾਦ ਅਵਸਥਾ ਵਿੱਚ ਆ ਕੇ ਆਲਮੇ ਸਰਸ਼ਾਰੀ ਅੰਦਰ ਆ ਕੇ ਸੁਰਤ ਦੇ ਅਤ ਉੱਚੇ ਠਿਕਾਣੇ ਵਿੱਚੋਂ ਇਹ ਗੱਲ ਆ ਕੇ ਦੱਸੀ ਹੈ। ਦੀਨ ਦੁਨੀਆ ਦੀਆਂ ਪ੍ਰਾਪਤੀਆਂ ਕਰਨ ਦੇ ਇੱਛਕੋ, ਕੋਈ ਸੁਰਤ ਕਹਿੰਦੀ ਹੈ ਕਿ ਮੇਰੇ ਪੂਰੇ ਗੁਰਦੇਵ ਨੇ ਮੇਰੇ ਅਤ ਉੱਚੇ ਪਰਮੇਸ਼ਰ ਨਾਲ ਮੈਨੂੰ ਜੋੜ ਦਿੱਤਾ ਹੈ, ਜੋ ਮੇਰਾ ਕੇਂਦਰ ਹੈ, ਅਤੇ ਹੁਣ ਮੈਂ ਜੋ ਚਾਹੁੰਦਾ ਹਾਂ ਜਦੋਂ ਚਾਹੁੰਦਾ ਹਾਂ ਮੈਨੂੰ ਪ੍ਰਾਪਤ ਹੋ ਜਾਂਦਾ ਹੈ। ਗੁਰਪ੍ਰਸਾਦ ਮੇਰੇ ਮਨ ਵਸਿਆ, ਜੋ ਮੰਗੋ ਸੋ ਪਾਵੋ ਰੇ। ਸਤਿਸੰਗ ਜੀ, ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸ਼ਬਦ ਭੰਡਾਰ ਵਿੱਚ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੱਧ ਨਾਲੋਂ ਵੱਧ ਬਾਣੀ ਸ਼ਾਹੇ ਸ਼ਹੀਦਾਂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚੀ ਹੋਈ ਹੈ ਅਤੇ ਜ਼ਿੰਦਗੀ ਦੇ ਨਿਸ਼ੇਬੋ ਫਰਾਜ਼, ਉਤਰਾਅ ਚੜ੍ਹਾਅ, ਔਖਾਂ ਸੌਖਾਂ, ਅਪਸ ਐਂਡ ਡਾਊਨਸ ਜਿਤਨੇ ਆਪ ਜੀ ਨੂੰ ਜ਼ਿੰਦਗੀ ਦੇਖਣੇ ਪਏ ਨੇ, ਸ਼ਾਇਦ ਹੀ ਕੋਈ ਵਿਅਕਤੀ ਹੋਵੇ ਜਿਸ ਨੂੰ ਅੱਵਲ ਤੋਂ ਆਖੀਰ ਤੱਕ, ਜਨਮ ਤੋਂ ਲੈ ਕੇ ਸੰਭਾਲਣ ਤੋਂ ਲੈ ਕੇ ਆਖਰੀ ਦਿਨ ਤੱਕ ਇਸ ਐਸੇ ਹਾਲਾਤ ਵਿੱਚ ਹੀ ਗੁਜ਼ਰਨਾ ਪਿਆ ਹੋਵੇ, ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਟਿਕਾਅ ਵਿੱਚ ਕਿਸੇ ਸੁੱਖ ਦੇ ਕੇਂਦਰ ਨਾਲ ਜੁੜੇ ਹੋਏ ਸਾਨੂੰ ਸਾਰਿਆਂ ਨੂੰ ਰਾਹਬਰੀ ਬਖਸ਼ਦੇ ਨੇ। ਹਮਰਾ ਠਾਕੁਰ ਸਭ ਤੋਂ ਉੱਚਾ, ਦੇਵੀ ਦੇਵਤੇ ਪੂਰੋ ਮਲਾਇਕ, ਪੀਰ ਪੈਗੰਬਰ ਔਲੀਏ, ਜੋਗੀ ਜਤੀ ਤਪੀ ਆਦਿਕ ਉਹਦੇ ਤੁਲ ਨਹੀਂ ਹੋ ਸਕਦੇ। ਮੇਰਾ ਮਾਲਕ ਐਸਾ ਵੱਡਾ ਹੈ। ਹਮਰਾ ਠਾਕੁਰ ਸਭ ਤੋਂ ਉੱਚਾ, ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਠਾਕੁਰ ਸ਼ਬਦ ਆਏਗਾ ਤਾਂ ਕੱਕੇ ਨੂੰ ਔਂਕੜੀ ਹੀ ਹੋਵੇਗਾ। ਹਮਰਾ ਠਾਕੁਰ ਸਭ ਤੋਂ ਉੱਚਾ, ਇੱਕ ਵਾਰੀ ਫਿਰ ਪਿਆਰ ਨਾਲ ਇਸ ਸਥਾਈ ਦੀ ਪੰਕਤੀ ਨੂੰ ਗਾਵੀਏ ਅਤੇ ਜੇ ਕਿਸੇ ਦਾ ਚਿੱਤ ਕਰਦਾ ਹੋਵੇ ਤਾਂ ਉਹ ਵੀ ਪਿਆਰ ਨਾਲ। ਆਓ, ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸ਼ਬਦ ਨੂੰ ਬੜੇ ਪਿਆਰ ਨਾਲ ਲਿਖਦੇ ਨੇ, ਆਪ ਜੀ ਗਾਵਦੇ ਨੇ ਅਤੇ ਸੰਗਤ ਅੰਦਰ ਇਹ ਹੁਣ ਤੱਕ ਗਾਇਆ ਜਾਂਦਾ ਹੈ ਕਿ
ਸਭ ਤੇ ਉੱਚਾ ਰਹਿਣ ਦਿਨ ਸੇ ਤਿਸ ਗਾਵੋ ਰੇ ਹਮਰਾ ਦਾ ਤੂੰ।
नैन दिनस प्रभात तू है ही गावना नैन दिनस प्रभात तू है ही गावन जी जन सरबत नाम तेरा ध्यावना तेरा दिता खावना भगत जना के संग पाप गुलाबना नानक साध बलहार बल बल जावना हमरा
महाराज जी की पवित्र बाणी रत्ना दी खाणी सुख प्रदानन हारी नीचों ऊंच करने वाली अशांत मन नू टिका सहज आनंद कुशल खेम प्राप्त करने हारी है। इस गल उत्ते सुन के या पढ़ के जितना भी किसी ने अमल किया है उतना ही वह आनंदित होया है। इस गल की साखी शहादत विटनेस श्री गुरु ग्रंथ साहिब महाराज जी के अमोलक शब्द भी ते साडा इतिहास भी देंदा है। प्यो दादे का खोल डिठा खजाना इतिहास के खजाने अंदर अपने जीवन नूं गुरु महाराज जी के पवित्र वाकां नाल सवारन वाले शिंगारन वाले गुरसिखां दे जीवन सदा सदा बनी नौ इंसान की अगवाई करते हैं। ए तुक हमरा ठाकुर सब ते ऊंचा रैन दिनस तिस गावों रे किसे हिरदे ने पकड़ लई है, सुन के हिरदे वसा लईए, वसा के दृढ़ कर लईए ते इस उत्ते पहरा देना शुरू कर दिता है। ये कोई बंदा ਤਾਰ ਪੁੱਲ ਦੁਨੀਆ ਨਹੀਂ ਅਤੇ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦਾ, ਪਰਿਵਾਰ ਵਾਲਾ ਹੈ, ਕੋੜਮੇ ਵਾਲਾ ਹੈ, ਕੁਨਵੇ ਵਾਲਾ ਹੈ, ਰਿਸ਼ਤੇਦਾਰੀ ਵਾਲਾ ਹੈ ਅਤੇ ਕਿਰਤ ਵਿਰਤ ਕਰਕੇ ਆਪਦਾ ਜੀਵਨ ਗੁਜ਼ਾਰਨ ਵਾਲਾ ਹੈ। ਐਸਾ ਨਹੀਂ ਵੀ ਇਸ ਤੁਕ ਦੀ ਸਾਧਨਾ ਕਰਨ ਵਾਸਤੇ ਇਹ ਘਰੋਂ ਬੇਘਰ ਹੋ ਗਿਆ ਹੈ ਅਤੇ ਦੁਨੀਆ ਛੱਡ ਕੇ ਨਿਰਜਨ ਬਣਾ ਅੰਦਰ ਗੁਫਾਵਾਂ ਅਤੇ ਕੰਦਰਾਂ ਵਿੱਚ ਜਾ ਵੜਿਆ ਹੈ। ਨਹੀਂ ਨਹੀਂ, ਇਹ ਤਾਂ ਘਰੇਲੂ ਜੀਵਨ ਵਿੱਚ ਜੀਵਨ ਰਲ ਕੇ ਗੁਜ਼ਾਰਦਾ ਹੈ, ਫਰਾਇਜ਼ ਨਿਭਾਉਂਦਾ ਹੈ ਆਪਣੇ ਅਤੇ ਆਪਣੇ ਪਰਿਵਾਰ ਲਈ, ਰਿਸ਼ਤੇਦਾਰਾਂ ਅਤੇ ਕੌਮ ਲਈ, ਬਣੀ ਨਾ ਉਹ ਇਨਸਾਨ ਲਈ। ਪਰ ਇਸ ਪੰਕਤੀ ਨੂੰ ਐਸਾ ਇਹਦੇ ਮਨ ਨੇ ਪਕੜਿਆ ਹੈ, ਦਿਨ ਰਾਤ ਬਹਿੰਦਿਆਂ ਉੱਠਦਿਆਂ ਸੌਂਦਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਕਿਰਤ ਕਰਦਿਆਂ ਇਹ ਸਦਾ ਸਦਾ ਇਸ ਪੰਕਤੀ ਦੇ ਅਸਰ ਵਿੱਚ ਮੁਤਾਸਰ ਰਹਿੰਦਾ ਹੈ। ਉਠਤ ਬੈਠਤ ਸੋਵਤ ਨਾਮ ਅਵਸਥਾ ਕਿੱਥੇ ਪਹੁੰਚੀ ਹੈ? ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੇ ਸਦਕਾਮ, ਅਥਵਾ ਉਠਤ ਬੈਠਤ ਸੋਵਤ ਧਿਆਈ ਹੈ, ਜੋ ਚੰਗੀ ਯਾਦ ਅੰਦਰ ਸੌ ਵੀ ਜਾਵੇ ਉਸਦਾ ਸੌਣਾ ਵੀ ਪ੍ਰਵਾਨ, ਜੋ ਭੈੜਿਆਂ ਮਨਸੂਬਿਆਂ ਅੰਦਰ ਜਾਗਦਾ ਵੀ ਫਿਰੇ ਉਸਦਾ ਜਾਗਣਾ ਵੀ ਅਪ੍ਰਵਾਨ। ਬਾਣੀ ਗੁਰੂ ਜੀ ਫਰਮਾਉਂਦੇ ਨੇ ਉਠਤ ਬੈਠਤ ਸੋਵਤ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ। ਭਾਈ ਸਾਹਿਬ ਦਾ ਜੀਵਨ ਇਹਨਾਂ ਪੰਕਤੀਆਂ ਦਾ ਇੱਕ ਪ੍ਰਗਟਾਵਾ ਹੀ ਹੈ। ਕੋਈ ਕੋਈ ਪੁਰਸ਼ ਜੋ ਇਸਦੇ ਸੰਪਰਕ ਵਿੱਚ ਆਉਂਦਾ ਹੈ, ਸੋਭਤ ਵਿੱਚ ਆਉਂਦਾ ਹੈ, ਕੁਰਬ ਨਸੀਬੀ ਕਰਦਾ ਹੈ, ਉਹਦੀ ਛੋਹ ਤੋਂ ਇਹਨੂੰ ਅਸਰ ਪਹੁੰਚਦਾ ਹੈ, ਆਉਣ ਵਾਲੇ ਨੂੰ ਤਾਸੀਰ ਮਿਲਦੀ ਹੈ, ਟਿਕਾ ਮਿਲਦਾ ਹੈ, ਉਹਦੇ ਹਿਰਦੇ ਵਿੱਚੋਂ ਮੋਹ ਅਤੇ ਤੀਨੇ ਤਾਪ ਭੱਜਦੇ ਨੇ। ਪੁੱਗੀ ਹੋਈ ਆਤਮਾ ਦੀ ਇਹ ਨਿਸ਼ਾਨੀ ਹੈ ਕਿ ਉਸਦੀ ਸੰਗਤ ਵਿੱਚ ਬੈਠਣ ਵਾਲੇ ਨੂੰ ਸ਼ਾਂਤੀ ਮਿਲੇ। ਗੁਰਲਾਗਾ ਤਬ ਜਾਣੀ ਹੈ ਮਿਟੇ ਮੋਹ ਤਨ ਤਾਪ, ਅਤੇ ਹੋਰ ਹਰਖ ਸੋਗ ਦਾਜੇ ਨਹੀਂ ਤਾਂ ਫਿਰ ਆਪੇ ਆਪ। ਇਸ ਲਈ ਜੋ ਵੀ ਪੁਰਸ਼ੇ ਦੇ ਕੋਲ ਆਉਂਦਾ ਹੈ ਉਹ ਆਨੰਦਿਤ ਹੋ ਕੇ ਹੀ ਜਾਂਦਾ ਹੈ। ਪੰਜਾਬ ਦੀ ਸਰਜ਼ਮੀ ਅੰਦਰ ਜ਼ਿਲ੍ਹਾ ਹੁਸ਼ਿਆਰਪੁਰ ਹੈ, ਜਿਹਨਾਂ ਸੱਜਣਾ ਨੇ ਤੱਕਿਆ ਹੋਵੇ ਨਾਲ ਨਾਲ ਤੁਰ। ਹੁਸ਼ਿਆਰਪੁਰ ਤੋਂ 25 ਮੀਲ ਦੇ ਫਾਸਲੇ ਉੱਤੇ ਇੱਕ ਬੜਾ ਪੁਰਾਣਾ ਟਾਊਨ ਹੈ, ਕਸਬਾ ਹੈ, ਗੁੱਗ ਵਸਦਾ ਸ਼ਹਿਰ। ਇਹ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਹੈ। ਇਸ ਦਾ ਰਕਬਾ ਬੜੀ ਦੂਰ ਦੂਰ ਤੱਕ ਹੈ, ਲੋਕ ਵੱਸਦੇ ਨੇ। ਗੁਰੂ ਅਰਜਨ ਦੇਵ ਜੀ ਦਾ ਇੱਕ ਪਿਆਰਾ ਲਾਡਲਾ ਸਿੱਖ ਇੱਥੇ ਵੱਸਦਾ ਹੈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੰਗਤ ਵਿੱਚ ਆਉਂਦਾ ਜਾਂਦਾ ਰਿਹਾ ਹੈ, ਸੰਗਤ ਵਿੱਚ ਰਲ ਕੇ ਅੰਮ੍ਰਿਤਸਰ ਆਉਂਦਾ ਰਿਹਾ, ਗੁਰੂ ਦਾ ਉਪਦੇਸ਼ ਸਰਵਣ ਕੀਤਾ। ਗੁਰੂ ਮਹਾਰਾਜ ਜੀ ਨੂੰ ਇੱਕ ਦਿਨ ਆਖਣ ਲੱਗਾ ਕਿ ਮਹਾਰਾਜ, ਕਾਰੋਬਾਰ ਦੇ ਕਾਰਨ ਵਧੇਰੇ ਆਪ ਜੀ ਦੇ ਦਰ ਦੀ ਯਾਤਰਾ ਅਤੇ ਹਾਜ਼ਰੀ ਨਹੀਂ ਭਰੀ ਜਾਂਦੀ, ਪਰ ਮਨ ਸਦਾ ਲੋਚਦਾ ਰਹਿੰਦਾ ਹੈ ਕਿ ਉਹ ਕਦੋਂ ਮੌਕਾ ਮਿਲੇ ਤਨ ਨੂੰ ਖੰਭ ਜੋੜ ਕੇ ਵੀ ਇੱਕੋ ਹੀ ਉਡਾਰੀ ਅਤੇ ਪਰਵਾਜ਼ ਲਗਾ ਕੇ ਡਿੱਠੇ ਸੱਭੇ ਥਾਵ ਨਹੀਂ ਤੁਦ ਜਿਹਾ, ਬਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹੈ ਨਾਨਕ ਕਸਮਲ ਜਾਏ ਨਾਈਐ ਰਾਮਦਾਸ ਸਰ, ਆਪ ਜੀ ਦੇ ਦੀਦਾਰ ਕਰ ਜਾਇਆ ਕਰਾਂ। ਗੁਰੂ ਸਾਹਿਬ ਜੀ ਨੇ ਆਖਿਆ, ਪ੍ਰੇਮੀ ਪੁਰਸ਼ਾ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਦੂਜੀ ਤੀਜੀ ਚੌਥੀ ਪਾਤਸ਼ਾਹੀ ਜਿੱਥੇ ਜਾਂਦੇ ਸਨ ਉੱਥੇ ਇਹੋ ਹੀ ਕਹਿੰਦੇ ਸਨ ਜੋ ਮੈਂ ਤੈਨੂੰ ਕਹਿਣ ਲੱਗਾ ਹਾਂ ਕਿ ਸੱਜਣ ਜਨੋ, ਸਰੀਰਾਂ ਦੀ ਸਾਂਝ ਸਦਾ ਨਹੀਂ ਨਿਭ ਸਕਦੀ, ਇਸ ਲਈ ਹੁਕਮ ਵਿੱਚ ਰਹਿਣਾ ਹੀ ਹਾਜ਼ਰੀ ਹੈ। ਜੇ ਕੋਈ ਤਨ ਕਰਕੇ ਦੂਰ ਹੈ ਪਰ ਹੁਕਮ ਵਿੱਚ ਪਰੋਤਾ ਹੋਇਆ ਹੈ ਮਨ ਬੇਧਿਆ ਦਿਆਲ ਸੇਤੀ ਮੇਰੀ ਮਾਈ, ਜੇ ਉਸਦਾ ਮਨ ਹੁਕਮ ਦੇ ਧਾਗੇ ਵਿੱਚ ਨੱਥਿਆ ਹੋਇਆ ਹੈ ਤਾਂ ਉਹ ਜੁੜਿਆ ਹੋਇਆ ਹੀ ਹੈ। ਜੇ ਕੋਈ ਨੇੜੇ ਰਹਿਣ ਵਾਲਾ ਭਾਵੇਂ ਉਹ ਗੁਰੂ ਪੁੱਤਰ ਹੀ ਕਿਉਂ ਨਾ ਹੋਵੇ, ਕਾਹੇ ਪੂਤ ਝਗੜਤ ਹੋ ਸੰਗ ਬਾਪ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਇਸ਼ਾਰਾ ਵੱਡੇ ਪੁੱਤਰ ਪ੍ਰਿਥੀ ਚੰਦ ਵੱਲ, ਗੁਰੂ ਰਾਮਦਾਸ ਜੀ ਦਾ ਇਸ਼ਾਰਾ। ਜੇ ਕੋਈ ਹੁਕਮ ਨਹੀਂ ਮੰਨਦਾ ਤਾਂ ਭਾਵੇਂ ਕਿਤਨਾ ਨੇੜੇ ਰਹਿੰਦਾ ਹੈ ਉਹ ਦੂਰ ਹੀ ਸਮਝਣਾ ਚਾਹੀਦਾ ਹੈ। ਹੁਕਮ ਹੀ ਕਿਸੇ ਨੂੰ ਨੇੜੇ, ਹੁਕਮ ਦੀ ਪ੍ਰਵਾਨਗੀ ਹੀ ਕਿਸੇ ਨੂੰ ਨੇੜੇ ਅਤੇ ਹੁਕਮ ਦੀ ਅਪ੍ਰਵਾਨਗੀ ਹੀ ਨੇੜੇ ਵਾਲੇ ਨੂੰ ਦੂਰ 'ਤੇ ਲੈ ਜਾਂਦੀ ਹੈ ਕਿ ਨੇੜੇ ਕਿ ਦੂਰ। ਇਸ ਲਈ ਕੋਈ ਬਾਤ ਨਹੀਂ, ਜੇ ਤੁਸੀਂ ਛੇਤੀ ਛੇਤੀ ਨਹੀਂ ਵੀ ਆ ਸਕਦੇ ਤਾਂ ਵੀ ਤੁਸੀਂ ਗੁਰਬਾਣੀ ਦੇ ਰਾਹੀਂ, ਗੁਰੂ ਦੇ ਰਾਹੀਂ, ਬਾਣੀ ਗੁਰੂ ਰਾਹੀਂ ਪਰਮੇਸ਼ੁਰ ਨਾਲ ਜੁੜੇ ਰਹੋ। ਮੈਂ ਤੁਹਾਡੇ ਕੋਲ, ਗੁਰੂ ਤੁਹਾਡੇ ਕੋਲ ਅਤੇ ਤੁਸੀਂ ਗੁਰੂ ਕੋਲ ਹੀ ਹੋ। ਇਉਂ ਮਹਾਰਾਜ ਆਪਦੀ ਸੰਗਤ ਅੰਦਰ ਉਪਦੇਸ਼ ਕੀਤਾ ਕਰਦੇ। ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਕਿਸੇ ਸਿੱਖ ਦੇ ਰਾਹੀਂ ਇਹ ਲਿਖ ਕੇ ਆਪਣੇ ਕੋਲ ਲੈ। ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦਾ ਹੈ ਅਤੇ ਬਾਣੀ ਵਿੱਚ ਹੀ ਉਪਦੇਸ਼ ਕਰਤਾ ਦਾ ਦੀਦਾਰ ਕਰਦਾ ਹੈ, ਦਰਸ਼ਨ ਕਰਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਬਸ ਬੜੇ ਟਿਕਾਅ ਵਿੱਚ ਹੁੰਦਾ ਜਾਂਦਾ ਹੈ, ਹੌਲੀ ਹੌਲੀ ਇਹ ਤਰ੍ਹਾਂ ਪੱਤ ਪਵੜੀਆਂ ਚੜ੍ਹਦਾ ਜਾਂਦਾ ਹੈ। ਕੁਛ ਸਮੇਂ ਤੋਂ ਬਾਅਦ ਹਕੂਮਤ ਦੀ ਗਲਤ ਨੀਤੀ ਨਾਲ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਹੋ ਚੁੱਕੀ ਹੈ, ਸ਼ਹਾਦਤ ਹੋ ਚੁੱਕੀ ਹੈ। ਮਨ ਬੜਾ ਵੈਰਾਗਿਆ, ਮਨ ਬੜਾ ਡੋਲਿਆ, ਮਨ ਬੜਾ ਹੀ ਅੰਦਰੋਂ ਵਿਆਕੁਲ ਹੋ ਕੇ ਕੁਛ ਬੋਲਿਆ, ਪਰ ਡਿੱਗਦੇ ਮਨ ਨੂੰ ਸਾਹਿਬ ਗੁਰੂ ਮਹਾਰਾਜ ਜੀ ਦੇ ਉਪਦੇਸ਼ ਨੇ ਥੰਮਾ ਦਿੱਤਾ, ਆਸਰਾ ਦਿੱਤਾ। ਜੋ ਮੰਦਰ ਕੋ ਥਾਮੇ ਥਮਨ ਤੇ ਗੁਰ ਕਾ ਸ਼ਬਦ ਮਨੇ ਅਸਥਮਨ, ਟਿੱਕ ਗਿਆ, ਰਜ਼ਾ ਵਿੱਚ ਰਾਜ਼ੀ ਹੋ ਗਿਆ। ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਸਮਾਂ ਆ ਗਿਆ। ਚੋਜੀ ਗੁਰੂ ਹਰਗੋਬਿੰਦ ਮਹਾਰਾਜ ਸੰਗਤਾਂ ਦੀ ਬਾਗਡੋਰ ਸੰਭਾਲੇ ਬੈਠੇ ਨੇ, ਲੋਕਾਂ ਨੂੰ ਉਪਦੇਸ਼ ਦਿੰਦੇ ਨੇ, ਪ੍ਰਭੂ ਨਾਲ ਜੋੜਦੇ ਨੇ, ਟੁੱਟੀਆਂ ਹੋਈਆਂ ਆਤਮਾਵਾਂ ਨੂੰ ਜੋੜਦੇ ਨੇ, ਨਿਗੁਣਿਆਂ ਨੂੰ ਗੁਣੀ ਬਣਾਉਂਦੇ ਨੇ ਅਤੇ ਗੁਣਵੰਤਾਂ ਨੂੰ ਵਧੇਰੇ ਗੁਣਵਾਨ ਬਣਾਉਂਦੇ ਨੇ। ਇਉਂ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਵਿਸ਼ਨੂੰ ਦੀਦਾਰ ਹੋਏ, ਡੋਲਦਾ ਹੋਇਆ ਮਨ ਗੁਰੂ ਦੇ ਦੀਦ ਨਾਲ, ਗੁਰੂ ਦੇ ਸ਼ਬਦ ਦੇ ਤਫੈਲ ਨਾਲ ਫਿਰ ਖਲੋਤਾ। ਸੁਖਮਨੀ ਸਾਹਿਬ ਦੀ ਟੇਕ ਹੈ, ਸਵੇਰੇ ਜਾਂਦਾ ਹੈ, ਦੁਕਾਨ ਖੋਲ੍ਹਦਾ ਹੈ, ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦਾ ਹੈ। ਦਿਲਾਂ ਦੇ ਮਹਿਰਮ ਮੀਰੀ ਪੀਰੀ ਵਾਲੇ, ਆਪ ਜੀ ਦੇ ਪਿਤਾ ਦੀ ਬਰਕਤ ਨਾਲ, ਪੰਜਵੇਂ ਗੁਰੂ ਨਾਨਕ ਦੇ ਤਫੈਲ ਨਾਲ ਮੈਂ ਪਰਮੇਸ਼ਰ ਦੇ ਪਿਆਰ ਵਿੱਚ ਲੱਗਾ ਹਾਂ। ਮਿਹਰ ਕਰਨੀ, ਆਸਰਾ ਦੇਣਾ, ਮੇਰਾ ਮਨ ਦੁਨੀਆਂ ਵਿੱਚ ਰਹਿੰਦਾ ਹੋਇਆ ਪਦਾਰਥਾਂ ਦੇ ਮੋਹ ਵਿੱਚ ਨਾ ਫਸ ਜਾਵੇ, ਮੇਰਾ ਮਨ ਦੁਨੀਆਂ ਦੇ ਕੰਮ ਕਰਦਾ ਹੋਇਆ ਦੀਨ ਵੀ ਸੰਵਾਰ ਲਵੇ, ਇਉਂ ਮੇਰਾ ਹੋ ਜਾਏ ਤੇਰੀ ਬਰਕਤ ਨਾਲ ਲੋਕ ਅਤੇ ਪ੍ਰਲੋਕ ਸੁਹੇਲਾ ਅਤੇ ਸੁਖਾਵਾਂ। ਕਦੀ ਕਦਾਈ ਅਕਾਲ ਤਖਤ ਦੇ ਮਾਲਿਕ ਅਕਾਲ ਸੁਖ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਦੀਦਾਰ ਕਰ ਆਉਂਦਾ, ਆਸਰਾ ਮਿਲ ਜਾਂਦਾ, ਸਤਸੰਗ ਕਰ ਆਉਂਦਾ, ਟੇਕ ਮਿਲ ਜਾਂਦੀ, ਫਿਰ ਆ ਕੇ ਆਪਣੇ ਕੰਮ 'ਤੇ ਲੱਗ ਜਾਂਦਾ। ਇਹ ਗੜਸ਼ੰਕਰ ਦਾ ਰਹਿਣ ਵਾਲਾ ਇੱਕ ਦੁਕਾਨਦਾਰ ਸੱਜਣ ਹੈ। ਤੋ ਸਤਸੰਗਤ ਜੀ, ਸੁਖਮਨੀ ਸਾਹਿਬ ਇਸ ਦੀ ਟੇਕ ਬਣੀ ਹੋਈ ਹੈ, ਬਾਣੀ ਇਸ ਦਾ ਆਸਰਾ ਬਣੀ ਹੋਈ ਹੈ। ਸਮਾਂ ਆਪਣੀ ਚਾਲੇ ਲੰਘਦਾ ਗਿਆ, ਆਪਣੀ ਅਰੁਖ ਚਾਲੇ ਤੁਰਦਾ ਗਿਆ। ਇਹਦੇ ਹੀ ਸ਼ਹਿਰ ਅੰਦਰ ਇੱਕ ਘਟਨਾ ਵਾਪਰ ਗਈ, ਗੜਸ਼ੰਕਰ ਅੰਦਰ, ਅਤੇ ਉਹ ਘਟਨਾ ਦਾ ਥਾਂ ਜੇ ਹੁਸ਼ਿਆਰਪੁਰੋਂ ਗੜਸ਼ੰਕਰ ਨੂੰ ਜਾਈਏ ਜਾਂ ਗੜਸ਼ੰਕਰ ਤੋਂ ਹੁਸ਼ਿਆਰਪੁਰ ਨੂੰ ਮੁੜੀਏ ਤਾਂ ਖੱਬੇ ਬੰਨੇ, ਤਾਂ ਜੇ ਗੜਸ਼ੰਕਰ ਨੂੰ ਆਈਏ ਤਾਂ ਸੱਜੇ ਬੰਨੇ ਉਹ ਸਥਾਨ ਹੈ। ਬੜੇ ਅਰਸੇ ਤੋਂ ਬਾਅਦ ਇੱਕ ਯੋਗੀ ਆਪਣੀ ਗੁਫਾ 'ਚੋਂ ਨਿਕਲਿਆ, ਢੋਲ ਢਮੱਕੇ ਨਗਾਰੇ ਵੱਜੇ, ਇਹਦੇ ਏਜੰਟਸ ਨੇ, ਇਹਦੇ ਚੇਲਿਆਂ ਨੇ, ਇਹਦੇ ਅਨੁਸਾਰੀਆਂ ਨੇ ਸਾਰੇ ਗੜਸ਼ੰਕਰ ਅੰਦਰ ਮੁਨਾਦੀ ਕੀਤੀ, ਤਹਿਸੀਲ ਦੇ ਸਾਰੇ ਸ਼ਹਿਰਾਂ ਅੰਦਰ ਸੰਦੇਸ਼ ਪਹੁੰਚਾਇਆ, ਸਾਰੇ ਜ਼ਿਲ੍ਹੇ ਅਤੇ ਸਾਰੇ ਪੰਜਾਬ ਅੰਦਰ ਸੁਨੇਹਾ ਪਹੁੰਚਾਇਆ ਕਿ 350 ਸਾਲ ਤੋਂ ਬਾਅਦ ਸਾਡੇ ਗੁਰਦੇਵ महारिषि भगवान का स्वरूप योगी महेश दास जी गुफा चो बाहर आवन गए ते उन्हां दे दर्शन शिवजी महाराज जी दे दर्शन ने उन्होंने भगवान शिव जी नू साक्षात कर लिया है। पहले दर्शन करन वाला वडभागा होवेगा, पहले दीद करन वाला नसीब वाला होवेगा। उन्हां दी पवित्र रसना तो कोई फरमान कोई वाक कोई बचन सुन वाला वड्डे ही कर्मा वाला होवेगा। डौंडियां पिट गईयां, चौराया ते दस्या गया, पोस्टर लग गए एक तो बाद दूजा ते तीजा ते अगे तो अगे वद तो वद दूर तक खबरां पहुँच गईयां। योगी साहब दे बाहर निकल तो पहला ही दर्शंकर अंदर तंता बज गया दर्शकों का। ते एक गल जो उन्हें आखी सी कि जो पहला उसका बचन सुने जो पहला उन्होंने दीदार करेगा वो वड्डे भाग होणगे, उन्होंने दीद शिवजी महाराज जी के दीदार होवनगे। ये बड़ा ही एक ढंग हुंदा है, तुसी भी सुनिया होवेगा। मैं महान विद्वान प्रोफेसर या प्रिंसीपल साहब सिंह होना का ख्याल थोड़े सामने पेश करन लगा हाँ। कई कई तीर्थां उत्ते स्थानां उत्ते उत्थे दे चालकां ने यह दर्शाया हुंदा है कि जो इस दिन उत्ते तीर्थ ते इशनान आके करे, जो इस दिन उत्ते आके तीर्थ ते दान करे, उन्हूं सारे साल नालों वध पुन लगेगा वध फल मिलेगा। इदां ही साडे विच भी है, जो 60 साल तक हजूर साहब चला जाए माई पाई गुरु गोबिंद सिंह जी दे लाडले होणगे, तां जे कोई 59वें साल चला जाए तो मोड़ देणगे, तां जे कोई 61वें 62वें विच वक्त मिले किसी नूं रझेवें विचों तां उह नाराज़ हो जाणगे। ये गल्लां केंद्रित कीतियां हुंदियां सुरत दी। इंग्लैंड विच रहण दा इतफाक बनिया, अखे अंग्रेज रिश्वत नहीं लैंदे, आ नहीं करदे ते आ नहीं करदे। मैं कहा बड़ी अच्छी गल है, ऐसी चंगी खूबी होनी चाहिए। पर उन्होंने साल चों इक्को ही दिन अखे नीयत किया होया वड्डा दिन क्रिसमस डे, इक्को ही दिन, एक दिन तो जिहदा सारे का सरजा साल का, तो उन्हें होर की करना है, रोज़ रोज़ कहनू खेचना करनिया। तो इस तरह होर कई गल्लां इस दिन वरत रखो, बड़ा ही पुन होवेगा। तो गुरु घर विच है फिर रोज़ ही थोड़ा खाओ, अल्प आहार स्वलपसी निंद्रा दया शिमा तन प्रीत। बाकी दिनों विच भी जे कोई बंदा अल्प आहारी होवे ते माड़ा नहीं। यानी ऐसिया गल्लां धर्म विच सियाणियां ने किसी ख्याल नाल शुरू कीतियां हुंदियां ने, पर बाकी दे कुछ ख्याल कर देंदे। योगी महेश दास दे निकलण तों उहदे पहले दीदार तों पहले बचन सुनण तों शिवजी महाराज जी दे दीदार दा फल होवेगा। इस गल ने तां अनाड़ी लोकां नूं अनपढ़ लोकां नूं पेंडू लोकां नूं ते शहरियां लोकां नूं भी बड़ा ही केंद्रित कर दिता। गढ़शंकर दे कई गढ़शंकर बन गए। कहिंदे ने महापुरश योगी राज सिर उत्ते टोकरे जिन्नियां जटां, अखां दे बाल भी वध वध के हेठां आए होए, लिड्स वधे होए, पलकां वधियां होईयां, मिजगान वधियां होईयां, बड़ा सडौल शरीर संभालिया होया शरीर। ते योगी होरी सर्दी दा मौका है, कोई कपड़ा भी नहीं पहनदे, ते अपनियां जटां खोल के कंबल वांग दुआले लईयां होईयां, ढोल वज रहे सन, जय जयकार हो रही सी, गुफा चो निकले ते बाहर लिख के लाया होया सी कि योगी महेश दास 350 साल तो बाद तप करके जोहद करके परहेजगारी दे नाल जीवन गुजार के अज बाहर निकलिया है। गल बड़ी हिम्मत दी है, थोड़ी जी गल नहीं, बच्चियां दी खेड नहीं, खाला जी दा बाड़ा नहीं, बाजीचा तिफलां नहीं, 350 साल आप दी सुरत नूं टिका के रखना तप करना तो बड़ा अच्छा। दुनिया अणगिणत जुड़ी हुई सी। कहिंदे ने योगी राज जी लोकां नूं दर्शन दे के असीसां दे के ते एक खासुल खास पैगाम दे के एक होर गल करन लगे ने। ओ की सी? इतिहास दे शब्द ने 17 ने योगी होना ने उच्ची आवाज़ नाल आखिया, जो नर हमरा दर्शन पावे जो नर हमरा दर्शन पावे एक वर्ष वो स्वर्ग पुगावे। है दुनियादारो गृहस्थी लोगो, मैं थोड़े वास्ते ये तप कीता है, मैं परोपकार वास्ते शिव जी नू साक्षात प्रगट कीता है। उन्होंने मैनू आखिया है गुफा अंदर के मंग की मंगना है। मैं क्या, मेरा ना कोई पुत्र ना धी ना कोई रिश्तेदार, मैं तारकुल दुनिया। शिव जी महाराज जे तुसी प्रसन्न होए हो तो एक वरदान दियो। उन्हें क्या महेश दास बोल। ते मैं आखिया भाई कोई बंदा होवे भावे वह पुन्नी होवे ते भावे पापी, भावे वह नर होवे या नारी, भावे वह शाह होवे या गदा, किसे देश वेसदा होवे, जेड़ा मैनू वेख ही लवे उन्हूं एक साल वास्ते महाराज स्वर्गां दा वासा दे दिओ। जे आपनू खेचलना होवे ते आओ गुरु ग्रंथ साहिब नूं मत्था टेकीए ते आखिए सतनाम श्री वाहिगुरु। दुनिया बड़ी प्रसन्न होई कि जोगी होना दे दर्शन नाल सहजे एक वरे दा स्वर्ग मिल जांदा है। अनाड़ी लोग, अनपढ़ लोग, मुफ्त दियां शक्के आनंदित होण वाले, सौखे जीवन दे इच्छक जोगी होना दे दर्शना लई इदां उमंड उमंड आए जिवें सौण दियां कटां। कई दिनां तो बाद योगी राज जी ने एक होर गल आखी, ऐ दुनिया दे लोको, मेरा ख्याल है कि मैं हुण वड्डी उम्र दा हो गया हाँ, इस काया दा कोई वसा नहीं है। गुरबाणी लिखिया है इतना कला गए ठन का, मनुख दियां बनाईयां हुईयां चीज़ां दियां सौ उम्रां सौ मुनियादां, लेकिन ये बनाउण वाले दी कोई मुनियाद ना, इतना क लागे ठन का। पर मैं आप नूं यह पुछदा हाँ कि कोई रहते नहीं गया मेरे दर्शन करन तो, कोई ऐसा मेरे ख्याल अंदर शायद ही पुरश होवे जो हुण तक ना आया होवे। जे थोड़े ख्याल विच कोई होवे तां मैनू दसो। सब ने उच्चियां बाहां करके आखिया, महाराज पिंडां दे पिंड, कस्बियां दे कस्बे, शहरां दे शहर, इलाकियां दे इलाके आप दे दर्शन करके एक एक वरे दा स्वर्ग प्राप्त कर गए ने। धन हो योगी राज, धन हो योगी राज, धन हो योगी राज। अति प्रसन्न होया योगी, रोटी ते घट खांदा है पर उस्तत बड़ी खांदा है। किसे नू किसे चीज़ दी भुख, किसे नू कोई अमल ते किसे नू कोई, इनू ए अमल। खुशामद बड़ी छकदा है, जिसले सारिया संग सारे दर्शकों ने कहा ते एक पुरुष खलो गया उठ के, महाराज बड़ा ही जोर लाया है, बड़ा ही आख्या है ते बहुत ही आख्या है। साडा गुआंढी एक बंदा है ते बंदा भी साधारण है, मामूली जे दुकान करता है, उन्हूं लख जोर लाया है कि जोगी राज 350 साल बाद निकले ने ते तू उन्हां दे चल दर्शन कर, ते सहज ही देखण नाले एक वरे दा स्वर्ग मिल जांदा है। ते साडे कहण तों भी उह नहीं आया, आंदा की है जोगी ने कहा। महाराज उहदियां गल्लां कुछ अगम्मी गल्लां ने, सानू ते समझ नहीं आउंदा। योगी ने कहा किहड़े शहर रहिंदा है, कितने दूर दुराडे? कहिंदे नहीं महाराज, गढ़शंकर च ही रहिंदा है। अच्छा, तो फिर उहदा दिमाग फिरिया होवेगा, जिहड़ा मुफ्त दी एडी कीमती चीज़ भी नहीं लैंदा उहदा दिमाग खराब होवेगा। नहीं जी, दिमाग भी कोई खराब नहीं। तो उहदा कमकाज की है? आखण लगे साधारण एक दुकान करदा है। अच्छा, की है उसका नाम जी? उन्हू भाई तिलका आते ने, तिलक राम उहदा नाम है। हद होई है, योगी की सारी खुशी परवाज कर गई। एक बंदा कहते भी मेरे कोल नहीं आया, तो है भी मेरे अपने शहर का, अपने चेलिया नू मुखातब होकर जाओ उसनू कहो कि योगी होनी आप तेनू बुलाते ने, तू वड़ भागा है जिन्हां वल उन्हां दी सुरत लग गई है, आ ते तेतों कुछ वजाने तो नहीं मंगदे, वह तो परोपकारी ने, ऐसी गल उन्हूं जाके समझाओ। कहिंदे ने जोगी दे बंदे भाई तिलक राम कोल जांदे ने, भाई तिलके कोल जांदे ने, ये दुकान ते बैठा ਜਿਸਲੇ ਕੋਈ ਸੌਦਾ ਲੈਣ ਆਉਂਦਾ ਹੈ ਤੇ ਲੂਣ ਤੇਲ ਆਟਾ ਦੇ ਦਿੰਦਾ ਹੈ, ਨਹੀਂ ਤੇ ਸੁਖਮਨੀ ਸਾਹਿਬ ਦਾ ਪਾਠ ਕਰੀ ਜਾਂਦਾ ਹੈ। ਇਹਦਾ ਕੰਮ ਵੀ ਭਗਤੀ ਬਣਿਆ ਹੋਇਆ ਹੈ ਤੇ ਭਗਤੀ ਤਾਂ ਹੈ ਹੀ ਭਗਤੀ, ਤੇ ਕਦੀ ਕਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਮਸਤੀ ਵਿੱਚ ਆ ਕੇ, ਵਜਦ ਵਿੱਚ ਆ ਕੇ, ਵਿਸਮਾਦ ਵਿੱਚ ਆ ਕੇ, ਆਲਮੇ ਸਰਸ਼ਾਰੀ ਵਿੱਚ ਆ ਕੇ ਇਸ ਤਰ੍ਹਾਂ ਗਾਉਂਦਾ ਹੈ ਸਾਧ ਸੰਗਤ ਜੀ। ਸਤਿਕਾਰ ਨਾਲ ਬੁਲਾਇਆ, ਆਓ ਭਾਈ ਕੋਈ ਸੌਦਾ ਲੈਣਾ ਹੈ? ਨਹੀਂ ਤਿਲਕਾ ਰਾਮ, ਨਹੀਂ ਭਾਈ ਤਿਲਕੇ, ਸੌਦਾ ਨਹੀਂ ਲੈਣਾ। ਅਸੀਂ ਯੋਗੀ ਰਾਜ ਮਹੇਸ਼ ਦਾਸ ਜੀ ਕੋਲੋਂ ਆਏ ਹਾਂ, ਉਹਨਾਂ ਨੂੰ ਪਤਾ ਲੱਗਾ ਹੈ ਤੇ ਉਹਨਾਂ ਸਾਨੂੰ ਭੇਜਿਆ ਹੈ। ਕਹਿਣ ਲੱਗੇ ਨੇ ਉਮਰ ਦਾ ਕੋਈ ਵਸਾ ਹੈ? ਸਾਵਾਂ ਸੌ ਬਰਸ ਕਾ ਪਲ ਕੀ ਖਬਰ ਨਹੀਂ। ਇੱਕ ਅੰਗਰੇਜ਼ ਨੇ ਲਿਖਿਆ, ਡੈਥ ਡਿਫਾਈਜ਼ ਦੀ ਡਾਕਟਰ, ਡੈਥ ਕੀਪਸ ਨੋ ਕੈਲੰਡਰ। ਮੌਤ ਦਾ ਕੋਈ ਦਿਨ ਹੈ? ਮੌਤ ਕਾ ਮੌਤ ਦਾ ਕੋਈ ਵਸਾ ਨਹੀਂ। ਯੋਗੀ ਹੋਣੀ ਤਰਸ ਖਾ ਕੇ, ਪਰਉਪਕਾਰੀ ਮਹਾਰਾਜ ਜੀ ਨੇ ਸਾਨੂੰ ਤੁਹਾਡੇ ਕੋਲ ਭੇਜਿਆ ਹੈ ਕਿ ਆਓ, ਮੈਂ ਵਟਾਂਦਰੇ ਅੰਦਰ, ਮੁਆਵਜ਼ੇ ਅੰਦਰ, ਇਵਜ਼ਾਨੇ ਅੰਦਰ ਕੁਛ ਨਹੀਂ ਮੰਗਦਾ, ਤੁਸੀਂ ਆ ਕੇ ਮੈਨੂੰ ਮਿਲ ਹੀ ਜਾਓ, ਦਰਸ਼ਨ ਹੀ ਦੇ ਜਾਓ, ਆਓ। ਤਿਲਕਾ ਚੁੱਪ ਖਾਮੋਸ਼, ਕਿਉਂ ਜੀ ਪਸੰਦ ਨਹੀਂ ਆਈ ਗੱਲ? ਤੁਸੀਂ ਇੱਕੋ ਹੀ ਪੁਰਸ਼ ਹੋ ਜਿਹਨਾਂ ਨੂੰ ਯੋਗੀ ਰਾਜ ਜੀ ਨੇ ਆਪ ਬੁਲਾਇਆ ਹੈ, ਕਿਤਨੀ ਵੱਡੀ ਉਹਨਾਂ ਦੀ ਉਮਰ ਹੈ, ਅਤੇ ਤੁਸੀਂ ਕਿਉਂ ਨਹੀਂ ਜਾਂਦੇ ਉੱਥੇ? ਦੂਸਰੇ ਸਾਥੀ ਨੇ ਆਖਿਆ, ਇਤਿਹਾਸ ਲਿਖਿਆ ਹੈ ਕਿ ਭਾਈ ਹੁਣੀ ਆਖਿਆ, ਸਵਰਗ ਇੱਛ ਹਮਰੇ ਮਨ ਨਾਹੀ। ਬਤੌਰ ਇਨਸਾਨ ਦੇ ਮੈਂ ਇੱਕ ਨਹੀਂ ਕਈ ਵਾਰੀ ਮਿਲਣ ਜਾ ਸਕਦਾ ਸਾਂ, ਪਰ ਜੇ ਉਹਨਾਂ ਦੇ ਕੋਲ ਜਾਂਦਿਆਂ ਇੱਕ ਸਜ਼ਾ ਨਾ ਮਿਲੇ, ਮੱਲੋਮੱਲੀ ਬਿਮਾਰੀ ਨਾ ਲੱਗੇ, ਮੱਲੋਮੱਲੀ ਮੁਸੀਬਤ ਦੇ ਮੂੰਹ ਵਿੱਚ ਨਾ ਪੈ ਜਾਵਾਂ, ਬਤੌਰ ਇਨਸਾਨ ਦੇ ਮੈਂ 100 ਵਾਰੀ ਜਾਂਦਾ, ਪਰ ਪਿਆਰਿਓ ਕਿਉਂਕਿ ਉਹਨਾਂ ਕੋਲ ਜਾਇਆ ਸਵਰਗ ਮਿਲਦਾ ਹੈ, ਇਸ ਲਈ ਮੈਨੂੰ ਚਾਹੀਦਾ ਨਹੀਂ। ਹੈਰਾਨ ਹੋ ਗਿਆ, ਤਿਲਕੇ ਤੇਰਾ ਦਿਮਾਗ ਠੀਕ ਹੈ? ਬਸ ਸਵਰਗ ਦੇ ਅਫਜ਼ਾਨੇ ਵਿੱਚ ਕੁਝ ਨਹੀਂ ਮਿਲਦਾ ਲੈ ਦੇਣਾ, ਤੂੰ ਤਾਂ ਜਾਣਾ ਹੀ ਜਾਣਾ ਹੈ, ਬਾਕੀ ਤਾਂ ਉਹਨਾਂ ਆਪਣੇ ਉਪਕਾਰੀ ਮਨ ਤੋਂ ਤੈਨੂੰ ਅਸੀਸ ਦੇਣੀ ਹੈ, ਸ਼ਿਵਜੀ ਮਹਾਰਾਜ ਤੋਂ ਤੈਨੂੰ ਸਵਰਗ ਦਾ ਵਾਸਾ ਲੈ ਦੇਣਗੇ, ਤੇ ਤੋਂ ਕੁਛ ਲੈਂਦੇ ਨੇ? ਉਹਨੇ ਕਿਹਾ, ਨਹੀਂ ਮੈਂ ਤਾਂ ਜਾਵਾਂ ਜੇ ਮੈਨੂੰ ਇੱਛਾ ਹੋਵੇ। ਇਤਿਹਾਸ 17 ਆਉਂਦੀਆਂ ਨੇ, ਸਵਰਗ ਇੱਛ ਹਮਰੇ ਮਨ ਨਾਹੀਂ। ਜਿਵੇਂ ਲੋਹੇ ਦੀ ਬੇੜੀ ਹੋਵੇ ਨਾ, ਬੇੜੀਆਂ ਹੋ, ਲੋਹੇ ਦੀ ਬੇੜੀ ਹੋਵੇ, ਜੇ ਕਿਸੇ ਨੂੰ ਬੰਨਣਾ ਹੋਵੇ ਤਾਂ ਉਹ ਪੈਰਾਂ ਨੂੰ ਲਾ ਦਿਓ ਉਹਦੇ ਨਾਲ, ਵੀ ਬੰਦਾ ਵੱਧ ਜਾਂਦਾ ਹੈ, ਪਰ ਜੇ ਸੋਨੇ ਦੀ ਬੇੜੀ ਹੋਵੇ ਉਹ ਲਾ ਦਿੱਤੀ ਜਾਵੇ ਤਾਂ ਉਹਦੇ ਨਾਲ ਵੀ ਵੱਧ ਜਾਂਦਾ। ਆਖਣ ਲੱਗਾ, ਮੇਰੇ ਨਜ਼ਦੀਕ ਨਰਕ ਅਤੇ ਸੁਰਗ ਬੇੜੀਆਂ ਨੇ, ਮੇਰੇ ਗੁਰੂ ਦੀ ਮੇਰੇ 'ਤੇ ਰਹਿਮਤ ਹੈ, ਮੈਂ ਕਿਉਂ ਜਾਵਾਂ? ਸਵਰਗ ਇੱਛਾ ਮਰੇ ਮਨ ਨਾਹੀ, ਕਹਿ ਕਾਰਨ ਹਮ ਤਿਸ ਪੈ ਜਾਏ। ਬਸ ਜਿਸ ਵੇਲੇ ਐਸਾ ਜਵਾਬ ਦਿੱਤਾ, ਹੈਰਾਨ ਪਰੇਸ਼ਾਨ ਹੋ ਗਏ। ਫਿਰ ਇਹ ਬਾਣੀ ਦੀਆਂ ਤੁਕਾਂ ਕਹਿੰਦਾ, ਮੈਨੂੰ ਗੁਰੂ ਦੇ ਪ੍ਰਸਾਦ ਨਾਲ ਇਹ ਦਾਤ ਮਿਲ ਗਈ ਹੈ, ਸਵਰਗ ਅਤੇ ਨਰਕ ਦੋਨੋਂ ਮੇਰੇ ਲਈ ਹੈ ਨੇ, ਸੁਰਗ ਨਰਕ 'ਤੇ ਮੈਂ ਰਹਿਉ ਸਤਿਗੁਰ ਕੇ ਪ੍ਰਸਾਦ, ਮੈਂ ਨਹੀਂ ਜਾਣਾ। ਇਨਸਾਨ ਹੋਵੇ ਉਹਨੂੰ ਮਿਲਿਆ ਕੋਈ ਛੂਤ ਦੀ ਬਿਮਾਰੀ ਨਾ ਲੱਗੇ, 100 ਵਾਰੀ ਜਾਵਾਂ, ਦੁਨੀਆ ਦਾ ਤਾਂ ਗੁਰੂ ਦੇ ਸਿੱਖ ਦਾ ਕਿਤਨਾ ਫਰਕ ਹੈ, ਟਿਕੇ ਹੋਏ ਮਨ ਦਾ ਕਿਤਨਾ ਫਰਕ ਹੈ। ਤਾਂ ਸਤਸੰਗ ਜੀ ਇਹ ਵਾਪਸ ਜਾਂਦੇ ਨੇ, ਜੋਗੀ ਅਤੇ ਉਹਦੇ ਦਰਸ਼ਨਾਂ ਨੂੰ ਆਏ ਹੋਏ ਬੰਦੇ ਗੁਰਸ਼ੰਕਰ ਵੱਲ ਵੇਖਦੇ ਨੇ ਕਿ ਹੁਣ ਇਹਨਾਂ ਦੇ ਨਾਲ ਆ ਜਾਏਗਾ, ਪਰ ਉਹ ਉਨੇ ਹੀ ਮੁੜੇ ਜਿੰਨੇ ਗਏ ਸਨ ਜੋਗੀ। ਕਿਉਂ ਬਈ, ਤਿਲਕਾ ਘਰ ਨਹੀਂ, ਦੁਕਾਨ 'ਤੇ ਨਹੀਂ, ਮਹਾਰਾਜ ਸੀਗਾ, ਮਿਲ ਕੇ ਆਏ ਹਾਂ, ਆਇਆ ਨਹੀਂ ਉਹ। ਉਹਨੇ ਕਿਹਾ ਹੈ ਕਿ ਮੈਨੂੰ ਇੱਛਾ ਹੀ ਨਹੀਂ ਸਵਰਗਾਂ ਦੀ, ਮੈਂ ਨਹੀਂ ਜਾਣਾ ਜੋਗੀ ਕੋਲ, ਉਹਦੇ ਕੋਲ ਜਾਇਆ ਮੱਲੋ ਮੱਲੀ ਸਵਰਗ ਗਲ ਪੈਂਦੇ ਨੇ, ਮੈਂ ਨਹੀਂ ਜਾਣਾ। ਜੋਗੀ ਬੜਾ ਹੈਰਾਨ ਹੋਇਆ, ਕਰਾਮਾਤਾਂ ਵਾਲਾ ਬੰਦਾ, ਲੰਬੀ ਉਮਰ ਦਾ ਮਾਣ, ਨਾਜ਼ ਹੋਮੈ, ਵੱਡੀਆਂ ਵੱਡੀਆਂ ਜਟਾਂ ਅਤੇ ਚੌਂਕੜੀ ਮਾਰੇ ਅਤੇ ਮਹੀਨਿਆਂ ਦੇ ਮਹੀਨੇ ਚੌਂਕੜੀ ਮਾਰ ਰੱਖੇ, ਇਹ ਹੈਰਾਨ ਹੋ ਗਿਆ ਇਹ ਕਿਸ ਕਿਸਮ ਦਾ ਬੰਦਾ ਹੈ। ਹੈ ਵੀ ਅਕਲ ਵਾਲਾ, ਕੰਮ ਵੀ ਕਰਦਾ ਹੈ, ਕਾਰੋਬਾਰੀ ਹੈ, ਸਧਾਰਨ ਗ੍ਰਿਸਤੀ ਹੈ, ਉਹ ਦੁਨੀਆ ਟੁੱਟ ਟੁੱਟ ਆਈ ਹੈ, ਦੂਰੋਂ ਦੂਰੋਂ ਆਈ ਹੈ, ਘਰੋਂ ਹੀ ਨਹੀਂ ਆਇਆ ਮੇਰੇ ਕੋਲ। ਅੱਛਾ, ਸੇਵਕਾਂ ਨੂੰ ਕਹਿਣ ਲੱਗਾ ਆਓ ਮੇਰੇ ਨਾਲ। ਮਹਾਰਾਜ ਕਿੱਥੇ? ਦੇਖੋ ਮੈਂ 350 ਵਰੇ ਹੋ ਗਏ ਨੇ, ਆਪਣੇ ਆਸਣ ਤੋਂ ਕਿਤੇ ਨਹੀਂ ਗਿਆ। ਸਿਆਣਿਆਂ ਨੇ ਲਿਖਿਆ ਹੈ ਕਿ ਆਸਣ ਛੱਡੇ ਸਾਧ ਜੋ ਹਾਸੀ ਜਗਤ ਕਰੇ। ਖੈਰ, ਇੱਕ ਦੋਹਾ ਹੈ, ਇੰਨੀ ਗੱਲ ਆਪਾਂ ਨੂੰ ਚਾਹੀਦੀ ਸੀ ਜੋ ਮੈਂ ਕਹਿ ਦਿੱਤੀ ਹੈ, ਉਂਝ ਸਾਰਾ ਦੋਹਾ ਵੀ ਪੇਸ਼ ਕਰ ਦਿੰਦਾ। ਸਤੀ ਮਸਾਣੋ ਜੇ ਪਵੇ, ਸਤੀ ਮਸਾਣੋ ਜੇ ਪਵੇ, ਇਹ ਉਦੋਂ ਦਾ ਕਿਸੇ ਨੇ ਲਿਖਿਆ ਹੈ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਤੀ ਦੀ ਰਸਮ ਦੀ ਵਿਰੋਧਤਾ ਨਾ ਕੀਤੀ ਹੋਵੇਗੀ, ਜਾਂ ਜਿਹੜੇ ਉਸ ਰਸਮ ਨੂੰ ਭਲੀ ਸਮਝਦੇ ਨੇ ਉਹਨਾਂ ਲਈ ਕਿਹਾ ਜਾਂਦਾ ਹੈ ਕਿ ਸਤੀ ਮਸਾਣੋ ਜੇ ਪਵੇ ਅਤੇ ਸੂਰਾ ਰਣ ਪਿੱਠ ਦੇ। ਸਤੀ ਮਸਾਣੋ ਜੇ ਪਵੇ, ਸਤੀ ਹੋਣ ਵੇਲੇ ਸ਼ਿੰਗਾਰ ਲਗਾ ਕੇ ਪਤੀ ਦੇ ਨਾਲ ਚਿਖਾ 'ਤੇ ਬਹਿਣ ਤੋਂ ਪਹਿਲਾਂ ਕਿਸੇ ਪੁੱਛਿਆ ਕੀ ਹੁਣ ਤੂੰ ਬਹਿੰਦੀ ਨਹੀਂ, ਤਿਆਰ ਹੋ ਕੇ ਆ ਗਈ? ਆਖਣ ਲੱਗੀ ਮੈਂ ਜ਼ਰਾ ਭਾਂਡੇ ਚਿਣਿਆਵਾਂ ਘਰ ਦੇ, ਰਸੋਈ ਨਿਹਾਲੇ ਸਾਫ਼ ਕੀਤੀ। ਸਿਆਣੇ ਕਹਿੰਦੇ ਨੇ ਸਤੀ ਮਸਾਣੋ ਜੇ ਪਵੇ ਅਤੇ ਸੂਰਾ ਰਣ ਪਿੱਠ ਦੇ, ਆਸਣ ਛੱਡੇ ਸਾਧ ਜੋ ਹਾਸੀ ਜਗਤ ਕਰੇ। ਮੈਂ 350 ਸਾਲ ਤੋਂ ਇਸੇ ਆਸਣ 'ਤੇ ਟਿਕਿਆ ਰਿਹਾ ਹਾਂ, ਲੇਕਿਨ ਅੱਜ ਮੈਂ ਆਪਣਾ ਆਸਣ ਛੱਡ ਕੇ ਤਿਲਕੇ ਦੇ ਕੋਲ ਚੱਲਦਾ ਹਾਂ, ਜੇ ਮੇਰੇ ਜਾਣ ਨਾਲ ਵੀ ਉਹਦੇ ਉੱਤੇ ਪਰਉਪਕਾਰ ਹੋ ਜਾਏ ਤੇ ਤਾਂ ਵੀ ਚੰਗਾ ਹੈ। ਜੈ ਹੋ ਦੇ ਫਿਰ ਧੁਨਾਂ ਲੱਗੀਆਂ ਕਿ ਕਿਤਨੇ ਪਰਉਪਕਾਰੀ ਨੇ ਮਹਾਰਾਜ ਰਿਸ਼ੀ ਜੀ। ਕਹਿੰਦੇ ਨੇ ਅੱਗੇ ਅੱਗੇ ਰਿਸ਼ੀ, ਪਿੱਛੇ ਰਿਸ਼ੀ ਨੂੰ ਦੇਖਣ ਵਾਲੇ ਦਰਸ਼ਕ ਅਤੇ ਗੜਸ਼ੰਕਰ ਦੇ ਕਸਬੇ ਵੱਲ ਨੂੰ ਆ ਰਹੇ ਨੇ, ਅਤੇ ਬਾਜ਼ਾਰ ਭਰੇ, ਲੋਕ ਰਿਸ਼ੀ ਨੂੰ ਦੇਖਣ ਆਉਣ ਮਹੇਸ਼ ਦਾਸ ਨੂੰ, ਅਤੇ ਮਹੇਸ਼ ਦਾਸ ਗੁਰੂ ਦੇ ਸਿੱਖ ਨੂੰ ਦੇਖਣ ਜਾ ਰਿਹਾ ਹੈ, ਧੰਨ ਸਿੱਖੀ। ਤਾਂ ਕਹਿੰਦੇ ਨੇ ਇਹ ਤਾਂ ਹਾਲੇ ਪਿੱਛੇ ਹੀ ਹੈ, ਸ਼ਹਿਰ ਦੇ ਲੋਕਾਂ ਨੇ ਉਹਨੂੰ ਜਾ ਕੇ ਕਿਸੇ ਕੁਛ ਅਤੇ ਕਿਸੇ ਕੁਛ ਕਿਹਾ, ਬਹੁਤਾ ਤਾਂ ਇਵੇਂ ਕਿਹਾ ਵੀ ਤੂੰ ਬੜਾ ਪਾਪ ਕਰ ਰਿਹਾ ਹੈ, ਪਤਾ ਨਹੀਂ ਤੈਨੂੰ ਕੀ ਮੁਸੀਬਤ ਪੈ ਜਾਏ, ਦੁਨੀਆ ਸਾਰੀ ਜਿਸ ਮਹਾਂਪੁਰਸ਼ ਕੋਲ ਆਉਂਦੀ ਹੈ ਅਤੇ ਤੂੰ ਇਕੱਲੇ ਨਹੀਂ ਉਹਦੇ ਕੋਲ ਜਾਂਦਾ, ਤੂੰ ਇੰਨਿਆਂ ਨਾਲੋਂ ਜ਼ਿਆਦਾ ਸਿਆਣਾ ਹੈ, ਕਈ ਲੋਕ ਵੋਟਾਂ ਹੀ ਦੇਖਦੇ ਨੇ, ਤੂੰ ਇੰਨਿਆਂ ਨਾਲੋਂ ਜ਼ਿਆਦਾ ਸਿਆਣਾ ਹੈ, ਕੀ ਗੱਲ? ਆਖਣ ਲੱਗੇ ਰਿਸ਼ੀ ਹੋਣੀ ਤੁਹਾਡੇ ਦਰਸ਼ ਤੁਹਾਡੇ ਕੋਲ ਆ ਰਹੇ ਨੇ ਕਿ ਮੈਂ ਜਾ ਕੇ ਹੀ ਉਹਨੂੰ ਮਿਲਿਆ ਵਾਂ। ਹੁਣ ਇਹਨੇ ਸੋਚਿਆ ਵੀ ਜੇ ਉੱਥੇ ਜਾਇਆ ਵੀ ਜਿਹੜੀ ਬਿਮਾਰੀ ਗੱਲ ਪੈਣੀ ਸੀ ਉਹ ਘਰੇ ਹੀ ਆ ਚੱਲੀ ਹੈ, ਅਤੇ ਹੁਣ ਕੀ ਕਰਾਂ? ਕਹਿੰਦੇ ਨੇ ਸੋਚਿਆ ਵੀ ਜੇ ਮੈਂ ਘਰ ਨੂੰ ਗਿਆ ਤਾਂ ਵੀ ਪਤਾ ਨਹੀਂ ਮੈਂ ਇੱਧਰ ਦੀ ਜਾਵਾਂ ਉੱਧਰ ਦੀ ਆਉਂਦਾ ਹੋਵੇ, ਅਤੇ ਹੁਣ ਇੱਕੋ ਹੀ ਗੱਲ ਸੀ, ਦਰਵਾਜ਼ੇ ਭੇੜ ਲੈ, ਜਿੰਦਾ ਲਾ ਲਿਆ, ਅੰਦਰ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਕੇ ਪਾਠ ਕਰਨ ਲੱਗ ਪਿਆ, ਅਤੇ ਆਪਣੇ ਗੁਰੂ ਦੇ ਅੱਗੇ ਅਰਦਾਸਾਂ ਕਰਦਾ ਹੈ, ਆਪਣੇ ਗੁਰੂ ਨੂੰ ਹਿਰਦੇ ਵਿੱਚ ਵਸਾਉਂਦਾ ਹੈ ਸ਼ਬਦ ਦੁਆਰਾ, ਅਤੇ ਕਹਿੰਦਾ ਹੈ ਕਿ ਹੇ ਸੱਚੇ ਪਾਤਸ਼ਾਹ ਹੁਣ ਤੂੰ ਬੌੜੀ ਕਰ, ਮੈਂ ਨਿਮਾਣਾ ਹਾਂ, ਮੇਰਾ ਕੋਈ ਜਪ ਨਹੀਂ ਤਪ ਨਹੀਂ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਾਇਆ, ਹੇ ਮਾਲਕ ਹੁਣ ਤੂੰ ਮੇਰੀ ਰੱਖਿਆ ਕਰ, ਹੁਣ ਤੇਰਾ ਅਣਜਾਣਾ ਬਾਲਕਾ ਖਤਰੇ ਵਿੱਚ ਪੈ ਗਿਆ ਹੈ, ਮੈਨੂੰ ਨਹੀਂ ਚਾਹੀਦਾ ਸਵਰਗ, ਹੇ ਮਾਲਕ ਭੁੱਲ ਕੇ ਵੀ ਮੇਰੀਆਂ ਅੱਖਾਂ ਵਿੱਚ ਉਹਦਾ ਧਿਆਨ ਨਾ ਆ ਜਾਏ, ਮੈਨੂੰ ਤੇ ਰਾਜ ਵੀ ਨਹੀਂ ਚਾਹੀਦਾ, ਮੈਨੂੰ ਤੇ ਮੁਕਤੀ ਵੀ ਨਹੀਂ ਚਾਹੀਦੀ, ਮੈਨੂੰ ਤੇਰੇ ਚਰਨਾਂ ਦਾ ਦੀ ਮੁਹੱਬਤ ਅਤੇ ਮੁਰੱਬਤ ਇਸ਼ਕ ਚਾਹੀਦਾ ਹੈ, ਜ਼ੌਕ ਸ਼ੌਕ ਚਾਹੀਦਾ ਹੈ, ਰਾਜ ਨਾ ਚਾਹੋ, ਮੁਕਤ ਨਾ ਚਾਹੋ, मन प्रीत चरण कमलारे। इउं सुखमनी साहिब दी बाणी नूं जिवें कोई किले विच वड़ जावे, बाहर गोली वड़दी होवे, तिवें भाई तिलका इह गुरबाणी दी ओट लै के अंदर दड़ जांदा, अंदर वड़ जांदा है, ते हौली हौली इहो तुक अपने मन विच कहिंदा है, मेरा ठाकर एडा, मेरा खसम एडा सोहणा, मेरा खसम एडा परउपकारी, मैं किसे दे साई गुसाई ते खसम नूं वेख के की करां, जद मेरा अपना ही सर्व कला समर्थ है। तुक कह रहा है, आप भी कृपा करो ते उचारो। ਹਜ਼ਾਰਾਂ ਬੰਦੇ ਇਹਦੀ ਦੁਕਾਨ ਵੱਲ ਨੂੰ ਆ ਰਹੇ ਨੇ। ਯੋਗੀ ਮਹੇਸ਼ ਦਾਸ ਦੁਕਾਨ ਦੇ ਸਾਹਮਣੇ ਖਲੋਤਾ ਹੈ, ਵੇਖਦਾ ਕੀ ਹੈ ਕਿ ਬੂਹਾ ਬੰਦ ਹੈ, ਦਰਵਾਜ਼ਾ ਖਟਖਟਾਇਆ ਅਤੇ ਅੰਦਰੋਂ ਜਿੰਦਾ ਹੈ, ਬਾਹਰੋਂ ਦੁਨੀਆ ਆਵਾਜ਼ਾਂ ਮਾਰਦੀ ਹੈ, ਲੇਕਿਨ ਜੋਗੀ ਆਵਾਜ਼ਾਂ ਮਾਰਦਾ ਹੈ, ਤਿਲਕੇ ਤਿਲਕੇ, ਇਹ ਬੋਲਦਾ ਵੀ ਨਹੀਂ। ਅਤੇ ਜਿਹਦੇ ਦਰਸ਼ਨ ਨਾਲ ਇੱਕ ਸਾਲ ਦਾ ਸਵਰਗ ਮਿਲਿਆ ਹੈ, ਉਹਦੀ ਗੱਲ ਦਾ ਜਵਾਬ ਦਿੱਤਿਆਂ ਉਹਨੂੰ ਹਾਂ ਕਹਿਆਂ, ਕਿਤੇ ਕੁਝ ਮਹੀਨਿਆਂ ਦਾ ਮਿਲ ਗਿਆ ਅਤੇ ਫਿਰ ਵੀ ਮਾਰਿਆ ਗਿਆ। ਭਾਈ ਜੀ ਬੋਲਦੇ ਨੇ ਅੰਦਰੋਂ, ਅਤੇ ਅੰਦਰ ਗੁਰੂ ਦੇ ਅੱਗੇ ਅਰਦਾਸ ਕਰ ਰਹੇ ਨੇ, ਸਤਸੰਗ ਜੀ ਸਮਾਂ ਹੋ ਗਿਆ ਹੈ, ਗੁਰੂ ਕਿਰਪਾ ਕਰੇ ਕੱਲ੍ਹ ਨੂੰ ਇੱਥੋਂ ਹੀ ਅਸੀਂ ਇਹ ਪਿਓ ਦਾਦੇ ਦਾ ਖਜ਼ਾਨਾ ਖੋਲ੍ਹ ਕੇ ਵੇਖਾਂਗੇ, ਦੁਹਰਾਵਾਂਗੇ। ਭਾਈ ਤਿਲਕੇ ਨੇ ਕਿਸ ਤਰ੍ਹਾਂ ਨਾਲ ਫਿਰ ਇਹਦੇ ਨਾਲ ਮੁਲਾਕਾਤ ਕੀਤੀ, ਕੀ ਦੋਹਾਂ ਫਰੀਕਾਂ ਅੰਦਰ ਸ਼ਰਤਾਂ ਤੈਅ ਹੋਈਆਂ, ਕੱਲ੍ਹ ਨੂੰ ਇੱਥੋਂ ਅੱਗੇ ਚੱਲਾਂਗੇ।